ਪੁਕਾਰ ਉੱਥੇ ਤੁਸੀਂ ਸਹਾਇਤਾ ਕਰਨੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ ਨਾ ਕਿਤੇ, ਭਾਈ ਗੁਰਦਾਸ ਜੀ ਜਿਹੜੀਆਂ ਵਾਰਾਂ ਦੇ ਵਿੱਚ ਪੌੜੀਆਂ ਉਹ ਜਦੋਂ ਤੁਸੀਂ ਪੜੋਗੇ ਪਤਾ ਕੀ ਹੋਏਗਾ, ਪਹਿਲਾਂ ਲੰਮੀਆਂ ਪੰਗਤੀਆਂ ਤੇ ਅਖੀਰਲੀ ਜਿਹੜੀ ਪੰਗਤੀ ਜਿਸ ਦੇ ਵਿੱਚ ਤੱਤ ਸਾਰਿਆ ਸਿੱਟਾ ਕੱਢਿਆ ਜਿਹਦੇ ਵਿੱਚ, ਉਹਦੇ ਚ ਪਤਾ ਕੀ ਆ, ਉਹ ਸਾਰਿਆਂ ਨਾਲੋਂ ਛੋਟੀ ਪੰਗਤੀ ਆ, ਉਹਦੇ ਚ ਤੱਤ ਸਾਰਿਆ। ਆਹ ਵੇਖਿਓ ਹੁਣ ਸ਼ਬਦ, ਆਪਾਂ ਅੱਜ ਦਾ ਲੜੀਵਾਰ ਸ਼ਬਦ ਪੜਿਆ ਨਾ, ਤੇ ਲੜੀਵਾਰ ਸ਼ਬਦ ਦੇ ਵਿੱਚ ਵੇਖੋ ਪੰਗਤੀ, ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸੰਭਾਲ, ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ। ਇਹ ਥੋੜੀ ਜਿਹੀ ਲੰਮੀ ਪੰਗਤੀ ਹੋਏਗੀ, ਜਦੋਂ ਰਹਾਉ ਦੀ ਪੰਗਤੀ ਪੜੋਗੇ ਨਾ ਉਹਦੇ ਚ ਕਹਿੰਦੇ ਮੇਰੇ ਮਨ ਗੁਰਜੇਵਡ ਅਵਰ ਨਾ ਕੋਏ, ਛੋਟੀ ਪੰਗਤੀ, ਉਹਦੇ ਵਿੱਚ ਤੱਤ ਸਹਾਰਿਆ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸਭ ਥਾਈ ਹੋਏ ਸਹਾਏ, ਇਹ ਸਾਰਿਆਂ ਕੋਲੋਂ ਸਹਾਇਤਾ ਦੀ ਮੰਗ ਕੀਤੀ ਆ। ਇਹ ਨਹੀਂ ਕਿ ਗੁਰੂ ਨਾਨਕ ਨੂੰ ਧਿਆਉਣਾ ਆ, ਗੁਰੂ ਹਰ ਰਾਏ ਸਾਹਿਬ ਨੂੰ ਸਿਮਰਨਾ ਆ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਉਣਾ ਆ, ਜਿਨ੍ਹਾਂ ਦਾ ਦਰਸ਼ਨ ਕਰਨ ਨਾਲ ਸਾਰੇ ਦੁੱਖ ਮੁੱਕ ਜਾਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰਨਾ ਵਾ, ਇਹ ਵੱਖਰੇ ਵੱਖਰੇ ਅਰਥ ਨਹੀਂ ਹਨ। ਕਹਿਣ ਦਾ ਭਾਵ ਇਹ ਕਾਵ ਹੈ, ਸਾਰਿਆਂ ਨੂੰ ਹੀ ਸਿਮਰਨਾ ਹੈ, ਸਾਰਿਆਂ ਦਾ ਹੀ ਚਿੰਤਨ ਕਰਨਾ ਹੈ ਤੇ ਸਾਰਿਆਂ ਨੂੰ ਹੀ ਦੀਦਾਰ ਕਰਕੇ, ਸਾਰਿਆਂ ਦਾ ਦਰਸ਼ਨ ਕਰਕੇ ਆਪਣੇ ਦੁੱਖਾਂ ਦਾ ਨਾਸ਼ ਕਰਨਾ, ਕਿਉਂਕਿ ਗੁਰੂ ਬਹੁਤੇ ਨਹੀਂ, ਗੁਰੂਆਂ ਦੀਆਂ ਵੰਡੀਆਂ ਨਹੀਂ, ਗੁਰੂ ਇੱਕੋ ਹੀ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਜੋਤ ਇੱਕੋ ਹੀ ਹੈ, ਜੋਤ ਹੀ ਇੱਕ ਨਹੀਂ, ਕਹਿੰਦੇ ਜੁਗਤ ਵੀ ਇੱਕ ਹੈ, ਸਰੀਰ ਭਾਵੇਂ ਬਦਲਿਆ ਵਾ, ਕਹਿੰਦੇ ਜੋਤ ਵੀ ਉਹੀ ਹੋਈ ਆ, ਜੁਗਤ ਵੀ ਉਹੀ ਹੋਈ ਆ, ਤਾਰਨ ਦੀ ਜੁਗਤ ਵੀ ਸੰਸਾਰ ਤੋਂ ਉਹੀ ਆ, ਤੇ ਕਹਿਣ ਲੱਗੇ ਕੇਵਲ ਕਾਇਆ ਬਦਲੀ ਆ। ਇਸ ਕਰਕੇ ਜੇ ਜੋਤ ਇੱਕੋ ਹੀ ਆ ਤੇ ਜੁਗਤ ਇੱਕੋ ਹੀ ਆ ਤੇ ਫਿਰ ਗੁਰੂ ਕਿੰਨੇ ਹੋਏ, ਇੱਕ ਹੀ ਹੋਇਆ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਬਦਲੀ, ਸਰੀਰ ਬਦਲਿਆ, ਗੁਰੂ ਇੱਕ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੇ ਹੁਣ ਮੈਂ ਜਿਹੜੀ ਬੇਨਤੀ ਕਰਨ ਜਾ ਰਿਹਾ ਉਹ ਇਹ ਆ, ਪ੍ਰਥਮ ਭਗਉਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ। ਕਹਿਣ ਲੱਗੇ ਕਿ ਉਸ ਪ੍ਰਥਮ ਇੱਕ ਨੰਬਰ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਉਸ ਸ਼ਕਤੀ ਨੂੰ ਸਿਮਰਦਾ ਹਾਂ, ਉਹਦੇ ਤੋਂ ਬਾਅਦ ਗੁਰੂ ਨਾਨਕ ਨੂੰ ਧਿਆਉਂਦਾ। ਗੁਰੂ ਅੱਗੇ ਅਰਦਾਸ ਪਤਾ ਕਿਉਂ ਆ, ਕਿਉਂਕਿ ਗੁਰੂ ਵਿੱਚ ਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਭੱਟਾਂ ਨੂੰ ਪੁੱਛੋ, ਹੁਣ ਗੁਰੂ ਨਾਨਕ ਲਈ ਤੇ ਆਏ ਨਾ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਈਏ ਦਾਤਾ ਜੀ ਦੀ 2 ਮਿੰਟ। ਭੱਟਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ, ਕਹਿੰਦੇ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਇਹ ਅਰਦਾਸ ਨੇ ਗੁਰੂ ਨਾਨਕ ਲਈ ਤੇ ਆਏ। ਜਾਚਕ ਦਾ ਅਰਥ ਹੁੰਦਾ ਮੰਗਤਾ, ਕਹਿੰਦੇ ਪ੍ਰਭੂ ਤੂੰ ਸਾਡਾ ਦਾਤਾ ਆ ਤੇ ਮੈਂ ਤੇਰਾ ਮੰਗਤਾ ਆ, ਤੇਰੀ ਸ਼ਰਨ ਵਿੱਚ ਆ ਗਿਆ। ਇਹ ਸਵਈਆ ਗੁਰੂ ਨਾਨਕ ਸਾਹਿਬ ਦੀ ਉਸਤ ਹੈ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤ ਰੇਣ ਜੇ ਲਗ ਭੌਜਲ ਤਰਨਾ, ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਗੁਰੂ ਨਾਨਕ ਲਈ ਧਿਆਏ, ਬਿਨਤ ਕਰੋ, ਬੇਨਤੀ ਕਰਦਾ, ਅਰਦਾਸ ਕਰੋ। ਪਹਿਲਾਂ ਕਹਿੰਦੇ ਬੇਨਤੀ ਕਰਦਾ, ਫਿਰ ਕਹਿੰਦੇ ਅਰਦਾਸ ਕਰਦਾ। ਵੇਖੋ ਤਰਲਾ, ਵੇਖੋ ਜੋਦੜੀ ਉਹਨਾਂ ਭੱਟਾਂ ਦੀ ਤੇ ਸਿੱਖੀਏ ਜਾਚ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ। ਅਰਦਾਸ ਕਹਦੀ ਆ, ਮੇਰੇ ਮਨ ਚ ਚਾਹ ਆ ਵੀ ਮੈਨੂੰ ਤੇਰਾ ਦਰਸ਼ਨ ਹੋਵੇ, ਮੈਨੂੰ ਤੇਰਾ ਦੀਦਾਰ ਹੋਵੇ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੇ। ਪੁੱਛਿਆ ਫਿਰ ਜੁਗਤ ਕਿਹੜੀ ਆ ਦਰਸ਼ਨ ਕਰਨ ਦੀ? ਗੁਰੂ ਨਾਨਕ ਲਈ ਧਿਆਏ ਦਾ ਆਪਾਂ ਅਰਥ ਕਰ ਰਹੇ ਹਾਂ ਨਾ, ਕਹਿੰਦੇ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੇ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਿਣ ਲੱਗੇ ਜੇ ਤੇਰੇ ਮਨ ਚ ਲਾਲਸਾ ਵਾ ਨਾ ਕਿ ਹੇ ਪ੍ਰਭੂ ਤੂੰ ਦਾਤਾ ਵਾ ਤੇ ਮੈਨੂੰ ਦਰਸ਼ਨ ਦੇ, ਮੈਨੂੰ ਦੀਦਾਰ ਦੇ, ਤੇ ਪ੍ਰਮਾਤਮਾ ਅੱਗੇ ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਜੇ ਮੇਰਾ ਦਰਸ਼ਨ ਕਰਨਾ ਹੀ ਨਾ, ਪ੍ਰਮਾਤਮਾ ਕਹਿੰਦਾ ਜੇ ਮੇਰਾ ਦੀਦਾਰ ਕਰਨਾ, ਮੈਂ ਤੇਰੀ ਅਰਦਾਸ ਸੁਣ ਲਈ ਆ, ਮੈਂ ਤੇਰੀ ਬੇਨਤੀ ਸੁਣ ਲਈ ਆ, ਤੇ ਜੇ ਤੂੰ ਮੇਰਾ ਦਰਸ਼ਨ ਕਰਨਾ ਹੀ ਨਾ, ਤੇ ਪ੍ਰਮਾਤਮਾ ਕਹਿੰਦਾ ਦੁਨੀਆਂ ਵਿੱਚ ਮੈਂ ਐਸਾ ਇੱਕ ਚਿਰਾਗ ਜਗਾਇਆ ਆ, ਉਹਨੇ ਐਸਾ ਨਾਮ ਧਰਮ ਸੰਸਾਰ ਚ ਵੰਡਣਾ ਆ, ਕਹਿੰਦੇ ਜਿਹੜਾ ਪਿਆਰ ਵਿੱਚ ਭਿੱਜ ਕੇ ਉਸ ਮੇਰੇ ਨੂਰ ਗੁਰੂ ਨਾਨਕ ਦਾ ਦਰਸ਼ਨ ਕਰੇਗਾ, ਕਹਿੰਦੇ ਗੁਰੂ ਨਾਨਕ ਦੇ ਦਰਸ਼ਨਾਂ ਵਿੱਚੋਂ ਹੀ ਤੁਹਾਨੂੰ ਮੇਰਾ ਦਰਸ਼ਨ ਹੋ ਜਾਏਗਾ। ਕਿੱਡੀ ਕਮਾਲ ਦੀ ਬਾਤ! ਕਹਿਣ ਲੱਗੇ ਸਭ ਕਲ ਉਦਰੀ ਇੱਕ ਨਾਮ ਧਰਮ, ਬਲਿਓ ਚਿਰਾਗ, ਇਹ ਗੁਰੂ ਨਾਨਕ ਸਾਹਿਬ ਦੇ ਬਾਰੇ ਚ। ਬਲਿਓ ਚਿਰਾਗ ਤੇ ਚਿਰਾਗ ਕਾਹਦੇ ਚ ਬਾਲੀ ਦਾ? ਚਾਨਣ ਚ ਬਾਲੀ ਦਾ ਚਿਰਾਗ, ਬਲਿਓ ਚਿਰਾਗ ਅੰਧਿਆਰ ਮੈਂ। ਜਦੋਂ ਅੰਧਕਾਰ ਪਸਰਿਆ ਨਾ ਸੰਸਾਰ ਚ, ਉਸ ਵੇਲੇ ਗੁਰੂ ਨਾਨਕ ਰੂਪੀ ਚਿਰਾਗ ਸੰਸਾਰ ਚ ਜਗਿਆ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ। ਪ੍ਰਗਟ ਸਗਲ, ਇਹ ਗੱਲ ਸਾਰੇ ਸੰਸਾਰ ਦੇ ਵਿੱਚ ਪ੍ਰਗਟਿਆ, ਇਹ ਗੱਲ ਸਾਕਸ਼ਾਤ ਸਾਰੀ ਕਾਇਨਾਤ ਦੇ ਵਿੱਚ ਪਤਾ ਵਾ। ਧਰਤੀ ਦੇ ਉੱਤੇ ਹੀ ਨਹੀਂ, ਪਤਾਲ ਦੇ ਵਿੱਚ ਹੀ ਨਹੀਂ, ਬ੍ਰਹਿਮੰਡ ਦੇ ਵਿੱਚ ਹੀ ਨਹੀਂ, ਪ੍ਰਗਟ ਸਗਲ ਹਰ ਭਵਨ ਮੈਂ, ਸਾਰੇ ਭਵਨਾਂ ਵਿੱਚ ਰੱਬ ਨੇ ਇਹ ਗੱਲ ਪ੍ਰਗਟ ਕਰ ਦਿੱਤੀ ਆ। ਕਿਹੜੀ ਗੱਲ? ਕਿ ਜਨ ਨਾਨਕ ਗੁਰ ਪਾਰ ਬ੍ਰਹਮ, ਜਿਹੜਾ ਗੁਰੂ ਨਾਨਕ ਆ ਨਾ, ਇਹ ਪਾਰ ਬ੍ਰਹਮ ਪਰਮਾਤਮਾ ਆ। ਗੁਰੂ ਨਾਨਕ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਹੈ। ਇਸੇ ਕਰਕੇ ਕਹਿੰਦੇ ਆ ਕਿ ਪ੍ਰਭੂ ਮੈਂ ਤੇਰੇ ਅੱਗੇ ਅਰਦਾਸ ਕਰਦਾ ਤੇ ਗੁਰੂ ਨਾਨਕ ਨੂੰ ਵੀ ਧਿਆਉਣਾ ਆ, ਕਿਉਂਕਿ ਗੁਰੂ ਨਾਨਕ ਵਿੱਚ ਤੇ ਤੇਰੇ ਵਿੱਚ ਫਰਕ ਕੋਈ ਨਹੀਂ। ਇਸੇ ਲਈ ਕਹਿੰਦੇ ਗੁਰੂ ਨਾਨਕ ਲਈ ਧਿਆਏ, ਇਸ ਕਰਕੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਸੇ ਕਰਕੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸੇ ਕਰਕੇ ਗੁਰ ਨਾਨਕ ਨਾਨਕ ਹੈ ਸੋਈ, ਤੇਰੇ ਤੋਂ ਬਿਨਾਂ ਸੰਸਾਰ ਚ ਹੋਰ ਕਿਹਨੂੰ ਧਿਆ ਸਕਦਾ। ਤੇ ਜਦੋਂ ਗੁਰੂ ਨਾਨਕ ਅਰਦਾਸ ਬਾਰੇ ਬਾਣੀ ਚ ਕਹਿੰਦੇ ਹਨ, ਨਾਲ ਨਾਲ ਇਹਨਾਂ ਗੁਰੂ ਪਾਤਸ਼ਾਹਾਂ ਦੀਆਂ ਅਰਦਾਸ ਦੇ ਪ੍ਰਤੀ ਜਿਹੜੀਆਂ ਗੁਰੂਆਂ ਨੇ ਪੰਕਤੀਆਂ ਉਚਾਰਨ ਕੀਤੀਆਂ, ਮੈਂ ਯਤਨ ਕਰਨਾ ਉਹ ਗੁਰੂ ਸਾਹਿਬਾਂ ਦੀਆਂ ਪੰਕਤੀਆਂ ਤੁਹਾਡੇ ਨਸਾਂ ਦੀਆਂ ਕੀਤੀਆਂ ਜਾ। ਗੁਰੂ ਨਾਨਕ ਲਈ ਧਿਆਏ, ਜਿਹੜੇ ਗੁਰੂ ਪਾਤਸ਼ਾਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈਗੀ ਆ। ਗੁਰੂ ਨਾਨਕ ਅਰਦਾਸ ਬਾਰੇ ਕੀ ਕਹਿੰਦੇ? ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਦੀ ਅਰਦਾਸ, ਸਤਿਗੁਰੂ ਸ਼ਹਿਨਸ਼ਾਹ ਦੀ ਅਰਦਾਸ ਕੀ ਆ? ਗੁਰੂ ਨਾਨਕ ਇੱਕ ਜਗ੍ਹਾ ਤੇ ਪਤਾ ਕੀ ਕਹਿੰਦੇ? ਇੱਕੋ ਪੰਕਤੀ ਮੈਂ ਸਾਹਿਬ ਦੀ ਤੁਹਾਡੇ ਨਾਲ ਸਾਂਝੀ ਕਰਦਾ। ਗੁਰੂ ਨਾਨਕ ਕਹਿੰਦੇ ਆ, ਅਰਦਾਸ ਕਰਨ ਵੇਲੇ ਨਾ ਇੱਕ ਕੰਮ ਕਰਿਆ। ਪੁੱਛਿਆ, ਦਾਦਾ ਕਿਹੜਾ? ਗੁਰੂ ਗ੍ਰੰਥ ਸਾਹਿਬ ਚ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਹਿੰਦੇ, ਅਰਦਾਸ ਕਰਨ ਵੇਲੇ ਤਰਲਾ ਲਿਆ ਕਰ, ਲੇਖਾ ਜੋਖਾ ਨਾ ਕਰਿਆ। ਫਿਰ ਧਿਆਨ ਨਾਲ ਸੁਣਨਾ, ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਗੁਰੂ ਨਾਨਕ ਕਹਿੰਦੇ, ਅਰਦਾਸ ਕੇਵਲ ਤਰਲਾ ਹੈ, ਅਰਦਾਸ ਕੇਵਲ ਮੰਗਤਾ ਤੇ ਜਾਚਕ ਕਰ ਸਕਦਾ, ਭਿਖਾਰੀ ਕਰ ਸਕਦਾ, ਲੇਖਾ ਜੋਖਾ ਕਰਨ ਵਾਲਾ ਅਰਦਾਸ ਨਹੀਂ ਕਰ ਸਕਦਾ। ਜਿਹੜਾ ਆਖੇ ਮੈਂ 500 ਰੁਪਇਆ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਕੇ ਅਰਦਾਸ ਕਰ ਦੋ ਕਿ ਫਲਾਣੇ ਨੇ 500 ਦਿੱਤਾ ਤੇਰੇ ਨਾਂ ਤੇ, ਲੇਖਾ ਹੈ ਕਿ ਮੈਂ 500 ਦਿੱਤਾ, ਇਹਦਾ ਮਤਲਬ 500 ਮੇਰਾ ਹੈ ਤੇ ਤੇਰਾ ਕੁਝ ਕੋ ਸੌਂਪ ਤੇ ਕਿਹਾ ਲਾਗੇ, ਮੇਰਾ ਦਾ ਕੀ ਅਰਥ ਹੋਏਗਾ? ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਹੋਵੇ ਤੇ ਜਿਸ ਨੂੰ ਕਹਿੰਦੇ ਆ ਕਿ ਸਤਿਗੁਰ ਆ ਜਿਹੜਾ, ਉਹਦੇ ਵਿੱਚ ਕਾਂ ਵੀ ਚੁੱਪੀ ਮਾਰਨ ਤੇ ਉਹ ਹੰਸ ਬਣ ਕੇ ਨਿਕਲਦੇ ਆ, ਜਿਹੜੇ ਕਾਲੇ ਰੰਗ ਦੇ ਉਹਨਾਂ ਨੂੰ ਗੁਰੂ ਚਿੱਟਿਆਂ ਕਰਦਾ ਆ। ਅੰਮ੍ਰਿਤਸਰ ਸਤਿਗੁਰ ਸਤ ਵਾਦੀ, ਜਿੱਤ ਨਹਾਤੇ ਕਊਆ ਹੰਸ ਹੋਇਆ, ਕਾਂ ਹੰਸ ਹੋ ਜਾਂਦਾ, ਗੁਰੂ ਰੂਪੀ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤ ਸਰੋਵਰ ਦੇ ਵਿੱਚ ਚੁੱਪੀ ਮਾਰਨ ਨਾਲ ਕਾਂ ਵੀ ਹੰਸ ਬਣ ਜਾਂਦਾ, ਕਾਲਿਆਂ ਮਨਾਂ ਵਾਲੇ ਚਿੱਟੇ ਜੀਵਨ ਵਾਲੇ ਬਣ ਜਾਂਦੇ ਆ, ਇਹਦਾ ਇਹ ਅਰਥ ਆ। ਤੇ ਮੈਂ ਕਹਿੰਦਾ ਹੁੰਦਾ, ਪੱਥਰ ਬੜਾ ਚਿੱਟਾ ਆ, ਆਪਾਂ ਆਪਣੇ ਨਾਂ ਲਿਖ ਲਿਖ ਕੇ ਕਾਲੇ ਕਰ ਦਿੱਤੇ ਪੱਥਰ। ਦਾਨ ਦੀ ਪ੍ਰਥਾ ਹਉਮੈ ਹੰਕਾਰ ਵਿੱਚੋਂ ਨਿਕਲਿਆ ਹੋਇਆ ਦਾਨ, ਮੇਰੇ ਨਾਂ ਦੀ ਸਿਲ ਲੱਗ ਜੇ, ਪੱਥਰ ਚਿੱਟਾ ਆ, ਨਾਂ ਲਿਖ ਲਿਖ ਕੇ ਕਾਲੇ ਕਰ ਦਿੱਤੇ ਪੱਥਰ। ਮਨ ਹਿਰਦਾ ਅਜੇ ਤੱਕ ਚਿੱਟਾ ਨਹੀਂ ਹੋਇਆ, ਮਨ ਹਿਰਦਾ ਚਿੱਟਾ ਨਹੀਂ ਹੋਇਆ। ਜਿਵੇਂ ਪੱਥਰਾਂ ਨੂੰ ਵੀ ਆਪਣੇ ਨਾਂ ਨਾਲ ਕਾਲੇ ਕਰੀ ਜਾਂਦਾ ਨਾ, ਉਸੇ ਤਰ੍ਹਾਂ ਮਨ ਤੂੰ ਵੀ ਕਾਲਾ ਆ। ਕਿਉਂ? ਕਿਉਂਕਿ ਤੇਰੇ ਹੱਥਾਂ ਦਾ ਕੀਤਾ ਦਾਨ ਪੁੰਨ ਤੇਰੀ ਹਉਮੈ ਹੰਕਾਰ ਵਿੱਚੋਂ ਨਿਕਲ ਆਇਆ। ਲੇਖਾ ਜੋਖਾ ਨਾ ਕਰਿਆ ਕਰ, ਲੇਖਾ ਜੋਖਾ ਨਾ ਕਰਿਆ ਕਰ, ਉਹਦੇ ਨਾਲ ਕੇਵਲ ਉਹਦੇ ਕੋਲੋਂ ਮੰਗਣਾ ਆ, ਇਹ ਨਹੀਂ ਕਹਿਣਾ ਕਿ ਮੈਂ ਦਿੱਤਾ ਕੀ ਆ। ਕਿਉਂਕਿ ਮੰਗਤਾ ਦਾਤੇ ਨੂੰ ਕੀ ਦੇ ਸਕਦਾ? ਜੇ ਤੂੰ ਉਹਨੂੰ ਦਾਤਾ ਮੰਨਦਾ ਆ ਤੇ ਆਪਣੇ ਆਪ ਨੂੰ ਮੰਗਤਾ ਸਮਝਦਾ ਆ, ਸਮਝ ਲੈਣਾ ਉਹ ਦਾਤਾ ਤੂੰ ਮੰਗਤਾ ਤੇ ਕਹੇਗਾ ਕੀ ਰਸਨਾ ਤੋਂ? ਜਾਚਕ ਮੰਗੇ ਦਾ, ਤੇ ਜਾਚਕ ਬਣ ਕੇ ਖਲੋਤਾ ਹੋਵੇਗਾ, ਮੰਗਤਾ ਬਣ ਕੇ ਖਲੋਤਾ ਹੋਏਗਾ ਤੇ ਉਹਨੂੰ ਆਖੇਗਾ ਕਿ ਮੈਂ ਤੈਨੂੰ ਆਹ ਕੁਝ ਦਿੱਤਾ, ਮੈਂ ਤੇਰੀ ਮਾਇਆ ਤੇਰੇ ਅੱਗੇ ਇੰਨੀ ਮਾਇਆ ਰੱਖੀ ਆ। ਉਹ ਤੇ ਕਹਿੰਦੇ ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਾਤਾਰ ਮੈਂ ਨਿੱਤ ਚਿਤਾਰਿਆ, ਨਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ, ਮੰਗਤਾ ਬਣ ਪੈਂਦਾ। ਗੁਰੂ ਨਾਨਕ ਪਤਾ ਕੀ ਕਹਿੰਦੇ? ਨਾਨਕ ਤੇਰਾ ਬਾਣੀਆਂ। ਹੁਣ ਹਿਸਾਬ ਕਿਤਾਬ ਜੇ ਲੇਖਾ ਜੋਖਾ ਕਰਨਾ ਨਾ, ਤੇ ਕਹਿੰਦੇ ਏਦਾਂ ਕਰ, ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਗੁਰੂ ਨਾਨਕ ਸਾਹਿਬ ਦੇ ਸ਼ਬਦ ਹੈ। ਮੈਂ ਬੇਨਤੀ ਕਰਨੀ, ਗੁਰੂ ਅੰਗਦ ਸਾਹਿਬ ਦੀ ਗੱਲ ਚੱਲੇਗੀ, ਗੁਰੂ ਅੰਗਦ ਸਾਹਿਬ ਦੀ ਬਾਣੀ ਚੋਂ ਅਰਦਾਸ ਬਾਰੇ ਉਹ ਕੀ ਕਹਿੰਦੇ ਆ। ਗੁਰੂ ਅਮਰਦਾਸ ਪਾਤਸ਼ਾਹ ਦਾ ਜ਼ਿਕਰ ਚੱਲੇਗਾ, ਫਿਰ ਅੰਗਦ, ਗੁਰ ਤੇ ਅਮਰਦਾਸ, ਫਿਰ ਵੇਖਾਂਗੇ ਗੁਰੂ ਅਮਰਦਾਸ ਅਰਦਾਸ ਬਾਰੇ ਕੀ ਕਹਿੰਦੇ ਆ, ਗੁਰੂ ਰਾਮਦਾਸ ਅਰਦਾਸ ਬਾਰੇ ਕੀ ਕਹਿੰਦੇ ਆ, ਗੁਰੂ ਅਰਜਨ ਦੇਵ ਅਰਦਾਸ ਬਾਰੇ ਕੀ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਅਰਦਾਸ ਬਾਰੇ ਕੀ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਅਰਦਾਸ ਬਾਰੇ ਕੀ ਕਹਿੰਦੇ ਆ, ਗੁਰੂ ਨਾਨਕ ਸਾਹਿਬ ਹੋਰ ਕਹਿੰਦੇ ਆ। ਇਹ ਤੇ ਆਖਿਆ ਨਾ, ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ, ਉਹ ਮਨ ਦੇ ਧੋਖਿਆਂ ਤੋਂ ਤੂੰ ਤਾਂ ਬਚ ਸਕਦਾ ਜੇ ਸਿਫਤ ਕਰੀ ਅਰਦਾਸ, ਉਹਦੀ ਸਿਫਤ ਸਲਾਹ ਚ ਜੁੜ ਕੇ ਅਰਦਾਸ ਕਰੇ, ਲੇਖਾ ਜੋਖਾ ਨਾ ਕਰੇ, ਉਹਨੂੰ ਸਾਹਿਬ ਮੰਨੇ ਤੇ ਆਪ ਮੰਗਤਾ ਬਣੇ। ਲੇਖਾ ਜੋਖਾ ਕਰਨਾ, ਬਾਣੀਆਂ ਲਫ਼ਜ਼ ਇਸ ਕਰਕੇ ਵਰਤਦੇ ਆ ਕਿਉਂਕਿ ਦੁਕਾਨਦਾਰੀ ਜੇ ਕਰਨੀ ਹੈ ਤੇ ਦੁਕਾਨਦਾਰੀ ਚ ਲੇਖਾ ਜੋਖਾ ਨਾ, ਕਹਿੰਦੇ ਉਹ ਲੇਖਾ ਜੋਖਾ ਕਰਦਾ ਨਾ ਬਾਣੀਆਂ, ਕਹਿੰਦੇ ਜੇ ਲੇਖਾ ਜੋਖਾ ਕਰਦਾ ਤੇ ਮੈਂ ਵੀ ਕਹਿੰਦੇ ਲੇਖਾ ਜੋਖਾ ਤੇਰੇ ਨਾਲ ਕਰਦਾ ਪਰਮਾਤਮਾ, ਪਰ ਕਾਹਦਾ, ਕਹਿੰਦੇ ਤੇਰੇ ਗੁਣਾਂ ਦਾ ਲੇਖਾ ਤੇ ਆਪਣੇ ਔਗੁਣਾਂ ਦਾ ਲੇਖਾ। ਮੈਂ ਦੱਸਦਾ ਤੇਰੇ ਚ ਆ ਗੁਣ ਆ ਤੇ ਆਪਣੇ ਵੱਲ ਝਾਤ ਮਾਰਦਾ ਤੇ ਮੇਰੇ ਚ ਆ ਔਗੁਣ ਆ, ਤੇ ਫਿਰ ਮੈਂ ਤੇਰੇ ਅੱਗੇ ਤੇਰੀ ਸਿਫਤ ਕਰਕੇ ਅਰਦਾਸ ਕਰਦਾ, ਮੈਨੂੰ ਜੋੜ ਲਾ। ਇਹ ਵੀ ਆਸਾ ਦੀ ਵਾਰ ਚ ਗੁਰੂ ਨਾਨਕ ਸਾਹਿਬ ਦਾ ਬਚਨ ਆ, ਕਿਹੜਾ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਇਹ ਵੀ ਗੁਰੂ ਨਾਨਕ ਸਾਹਿਬ ਦਾ ਬਚਨ ਆਸਾ ਕੀ ਵਾਰ ਚ, ਨਾਨਕ ਹੁਕਮ ਨਾ ਚੱਲਈ, ਉਹਦੇ ਅੱਗੇ ਹੁਕਮ ਨਹੀਂ ਚੱਲ ਸਕਦਾ, ਉਹਦੇ ਅੱਗੇ ਨਾਲ ਖਸਮ ਚੱਲੇ ਅਰਦਾਸ, ਜੇ ਉਹ ਖਸਮ ਹੈ ਤੇ ਉਹਦੇ ਅੱਗੇ ਅਰਦਾਸ ਕੀਤੀ ਜਾ ਸਕਦੀ ਆ, ਉਹਦੇ ਅੱਗੇ ਜੋਦੜੀ ਕੀਤੀ ਜਾ ਸਕਦੀ ਆ, ਤਰਲਾ ਲਿਆ ਜਾ ਸਕਦਾ, ਚਤਰਾਈ ਤੇ ਸ਼ੇਖੀ ਸਿਆਣਪ ਨਹੀਂ ਵਰਤੀ ਜਾ ਸਕਦੀ। ਕਦੇ ਰਾਏ ਬੁਲਾਰ ਨੂੰ ਮੇਰਾ ਸਤਿਗੁਰ ਕਹਿੰਦਾ, ਜੇ ਪਰਮਾਤਮਾ ਅੰਤਰਜਾਮੀ ਆ ਤੇ ਗੁਰੂ ਵੀ ਜਿੱਥੇ ਆ ਨਾ, ਇਸੇ ਲਈ ਗੁਰੂ ਨਾਨਕ ਲਈ ਧਿਆਏ ਆਖਿਆ ਕਿ ਜਿਹੜਾ ਗੁਰੂ ਆ, ਅੱਜ ਦੇ ਸ਼ਬਦ ਚ ਮਹਾਰਾਜ ਕਹਿੰਦੇ, ਮੇਰੇ ਮਨ ਗੁਰ ਜੇਵਡ ਅਵਰ ਨਾ ਕੋਏ, ਦੂਜਾ ਥਾਂ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ। ਗੁਰੂ ਹੀ ਉਹਨੂੰ ਬੁਲਾ ਸਕਦਾ ਪਰਮਾਤਮਾ ਨੂੰ। ਇਸੇ ਲਈ ਇੱਕ ਵਿਦਵਾਨ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਬੜਾ ਪਿਆਰਾ ਬਚਨ ਲਿਖਿਆ, ਪਤਾ ਕੀ ਕਹਿੰਦਾ, ਕਹਿੰਦਾ ਪਰਮਾਤਮਾ ਨੇ ਗੁਰੂ ਨਾਨਕ ਨੂੰ ਕਿਹਾ ਵਾ ਕਿ ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ। ਪਰਮਾਤਮਾ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਦੋਵੇਂ ਇੱਕ ਕਿਵੇਂ ਆ, ਗੁਰੂ ਨਾਨਕ ਤੇ ਪਰਮਾਤਮਾ ਇੱਕ ਕਿਵੇਂ ਆ। ਨਾਨਕ ਜਿਸ ਉੱਪਰ ਤੇਰੀ ਨਜ਼ਰ, ਅਕਾਲ ਪੁਰਖ ਵਾਹਿਗੁਰੂ ਕਹਿੰਦਾ ਉਸ ਉੱਪਰ ਮੇਰੀ ਨਜ਼ਰ, ਨਾਨਕ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ। ਬਖਸ਼ਿਸ਼ ਕਰਮ ਦਾ ਅਰਥ ਬਖਸ਼ਿਸ਼, ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ। ਕਹਿੰਦੇ ਨਾਨਕ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇ ਤੇਰਾ ਨਾਂ ਗੁਰ ਪਰਮੇਸ਼ਰ ਹੈ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇ ਜਦੋਂ ਗੁਰੂ ਨਾਨਕ ਨੂੰ ਕੱਲਿਆ ਕਹਿੰਦੇ ਤੇਰਾ ਨਾਮ ਗੁਰ ਪਰਮੇਸ਼ਰ, ਜੋ ਤੇਰੀ ਰਸਨਾ ਥੀ ਨਿਕਲੇ ਉਹ ਸਦੀਵੀ ਕਾਲ ਵਾਸਤੇ ਸੱਤ ਹੋਏਗਾ, ਕਿਉਂਕਿ ਜੋ ਤੂੰ ਬੋਲੇਗਾ ਉਹ ਬੋਲ ਮੇਰੇ ਬੋਲ ਹੋਣਗੇ, ਉਹ ਬੋਲ ਮੇਰੇ ਬੋਲ ਹੋਣਗੇ। ਇਸੇ ਲਈ ਜਦੋਂ ਗੁਰੂ ਨਾਨਕ ਦੀ ਰਸਨਾ ਬੋਲਦੀ ਆ ਉਹ ਰੱਬ ਦੀ ਰਸਨਾ ਬੋਲਦੀ ਆ। ਕਿਉਂ ਸਾਹਿਬਾਣੀ ਚ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਦੀ ਰਸਨਾ ਕਹਿੰਦੀ ਆ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜਿਹੜੀ ਬਾਣੀ ਮੇਰੀ ਰਸਨਾ ਤੋਂ ਨਿਕਲਦੀ ਆ ਇਹ ਨਿਰੰਕਾਰ ਦੀ ਬਾਣੀ ਆ, ਕਿਉਂਕਿ ਜਿਸ ਉੱਪਰ ਗੁਰੂ ਨਾਨਕ ਨੇ ਨਜ਼ਰ ਫੇਰ ਦਿੱਤੀ ਬਖਸ਼ਿਸ਼ ਦੀ, ਸਮਝੋ ਪ੍ਰਭੂ ਦੀ ਨਜ਼ਰ ਫਿਰ ਗਈ, ਜਿਸ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਗਈ ਉਹਦੇ ਤੇ ਪ੍ਰਭੂ ਦੀ ਨਜ਼ਰ ਹੋ ਗਈ, ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਤੇ ਮੇਰਾ ਸਤਿਗੁਰੂ ਗੁਰੂ ਨਾਨਕ ਗੁਰ ਪਰਮੇਸ਼ਰ ਹੈ। ਆਖਿਆ ਬਾਣੀ ਚ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੇ ਸੋ ਪ੍ਰਵਾਨ। ਰਾਏ ਬੁਲਾਰ ਨੂੰ ਕਹਿੰਦੇ ਰਾਏ ਬੁਲਾਰ ਜਦੋਂ ਵੀ ਕਿਤੇ ਯਾਦ ਆਵੇ ਇੱਕ ਮਨ ਚਿਤ ਹੋ ਕੇ ਅਰਦਾਸ ਕਰਨੀ ਮੈਂ ਕੋਲ ਬੈਠਾ ਗੁਰੂ ਨਾਨਕ ਲਈ ਧਿਆਏ ਮੈਂ ਤੁਹਾਡੇ ਕੋਲ ਬੈਠਾ। ਬੇਬੇ ਨਾਨਕੀ ਨੇ ਹੱਥ ਜੋੜੇ ਸਤਿਗੁਰਾਂ ਚੱਲੇ ਸੁਲਤਾਨਪੁਰੋਂ ਚੱਲੇ ਜੋ, ਕਹਿਣ ਲੱਗੇ ਮਹਾਰਾਜ ਚੱਲੇ ਹੋ ਕਦੋਂ ਦਰਸ਼ਨ ਦਓਗੇ ਕਦੋਂ ਵਾਪਸ ਆਓਗੇ। ਦਾਦਾ ਜੀ 5 ਸਾਲ ਵੱਡੀ ਸੀ ਉਮਰ ਚ ਬੇਬੇ ਨਾਨਕੀ, ਪਰ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦੀ ਸੀ, ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਦੀ ਸੀ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਕਹਿ ਦਿਆ ਕਰਦੇ ਸਨ ਭੈਣੇ ਤੂੰ ਵੱਡੀ ਆ, 5 ਸਾਲ ਉਮਰ ਵਿੱਚ
ਪੈਰਾਂ ਤੇ ਸਿਰ ਰੱਖ ਕੇ, ਚਰਨਾਂ ਤੇ ਸਿਰ ਰੱਖ ਕੇ ਮੱਥਾ ਨਾ ਟੇਕਿਆ ਕਰ, ਮੈਨੂੰ ਤੇਰਾ ਅਦਬ ਕਰਨਾ ਚਾਹੀਦਾ, ਉਮਰ ਵਿੱਚ ਤੂੰ ਮੇਰੇ ਤੋਂ ਵਡੇਰੀ। ਤੇ ਬੇਬੇ ਨਾਨਕੀ ਨੇ ਹੱਥ ਜੋੜ ਕੇ ਆਖਿਆ ਸੀ ਗੁਰੂ ਨਾਨਕ ਸਾਹਿਬ ਨੂੰ, ਕਹਿੰਦੀ ਗੁਰੂ ਬਾਬਾ ਮੈਂ ਚਰਨਾਂ ਤੇ ਨਮਸਕਾਰ ਤੇ ਤਾਂ ਨਾ ਕਰਾਂ ਜੇ ਮੈਂ ਤੈਨੂੰ ਵੀਰ ਕਰਕੇ ਜਾਤਾ ਹੋਵੇ। ਤੂੰ ਮੇਰਾ ਵੀਰ ਆ ਤਾਂ ਤੇ ਮੱਥਾ ਨਾ ਟੇਕਾ, ਤੇ ਮੇਰਾ ਛੋਟਾ ਭਰਾ। ਗੁਰੂ ਨਾਨਕ ਲਈ ਧਿਆਏ, ਜਿਹਨਾਂ ਧਿਆਇਆ ਉਹ ਕੌਣ ਨੇ, ਕੀ ਆ ਉਹ? ਜਿਹਨੇ ਗੁਰੂ ਨਾਨਕ ਨਾਲ ਜੁੜੇ ਉਹਨਾਂ ਦਾ ਜੀਵਨ ਕੀ ਆ? ਅਰਦਾਸ ਰੋਜ਼ ਕਰਦੇ ਹੋ, ਅਰਦਾਸ ਰੋਜ਼ ਸੁਣਦੇ ਆ, ਅਰਦਾਸ ਵਿੱਚ ਰੋਜ਼ ਜੁੜਦੇ ਆ, ਪਰ ਕਿਤੇ ਪਿਆਰ ਵਿੱਚ ਭਿੱਜ ਕੇ ਉਹਨਾਂ ਸਿੱਖਾਂ ਦੀ ਤਰ੍ਹਾਂ ਗੁਰੂ ਨਾਨਕ ਨੂੰ ਧਿਆ ਲਓ। ਗੁਰੂ ਨਾਨਕ ਕੋਲ ਬੈਠਾ ਜਾਏ, ਸਾਕਸ਼ਾਤ ਕੋਲ ਹੈ, ਕਹਿਣਾ ਹੀ ਨਹੀਂ ਆ ਗੁਰੂ ਨਾਨਕ ਲਈ ਧਿਆਏ, ਨਹੀਂ ਧਿਆਉਣਾ ਦਿਲ ਨੇ, ਹਿਰਦੇ ਨੇ, ਆਤਮਾ ਨੇ, ਦਿਲ ਹਿਰਦੇ ਦੀ ਗਹਿਰਾਈ ਚੋਂ ਆਵਾਜ਼ ਆਵੇ ਕਿ ਮੈਂ ਗੁਰੂ ਨਾਨਕ ਨੂੰ ਧਿਆਇਆ। ਬੇਬੇ ਨਾਨਕੀ ਕਹਿੰਦੀ ਸਤਿਗੁਰਾ ਮੈਂ ਮੱਥਾ ਤਾਂ ਨਾ ਟੇਕਾਂ ਜੇ ਮੈਂ ਤੈਨੂੰ ਵੀਰ ਕਰਕੇ ਜਾਤਾ ਹੋਵੇ, ਤੂੰ ਮੇਰਾ ਵੀਰ ਆ। ਤੇ ਗੁਰੂ ਨਾਨਕ ਮੁਸਕਰਾ ਪਏ, ਕਹਿੰਦੇ ਭੈਣੇ ਜੇ ਵੀਰ ਕਰਕੇ ਨਹੀਂ ਜਾਤਾ ਤੇ ਕੀ ਕਰਕੇ ਜਾਤਾ, ਤੂੰ ਮੈਨੂੰ ਕੀ ਸਮਝਦੀ ਆ? ਤੇ ਬੇਬੇ ਨਾਨਕੀ ਹੱਥ ਜੋੜ ਕੇ ਕਹਿੰਦੀ ਸਤਿਗੁਰਾ ਮੈਂ ਤੈਨੂੰ ਵੀਰ ਕਰਕੇ ਨਹੀਂ ਜਾਤਾ, ਮੈਂ ਤੈਨੂੰ ਪੀਰ ਕਰਕੇ ਜਾਤਾ ਹੈ, ਤੂੰ ਮੇਰਾ ਪੀਰ ਆ, ਤੂੰ ਮੇਰਾ ਮੁਰਸ਼ਦ, ਮੇਰਾ ਰਹਿਬਰ, ਮੇਰਾ ਪੈਗੰਬਰ ਹੈ। ਫਿਰ ਦੂਸਰੀ ਗੱਲ ਬੇਬੇ ਨਾਨਕੀ ਨੇ ਕਹੀ, ਕਹਿੰਦੀ ਵੱਡਾ ਉਹ ਨਹੀਂ ਹੁੰਦਾ ਜਿਹੜਾ ਉਮਰ ਕਰਕੇ ਵੱਡਾ ਹੋਵੇ, ਸਤਿਗੁਰਾ ਵੱਡਾ ਉਹ ਹੁੰਦਾ ਜਿਹੜਾ ਕਰਮਾਂ ਕਰਕੇ ਵੱਡਾ ਹੋਵੇ। ਕਹਿੰਦੀ ਉਮਰ ਕਰਕੇ ਮੈਂ ਵੱਡੀ ਆ, ਪਰ ਕਰਮਾਂ ਕਰਕੇ ਗੁਰੂ ਨਾਨਕ ਤੁਸੀਂ ਵੱਡੇ ਹੋ, ਤੇ ਵੱਡਾ ਉਹ ਹੁੰਦਾ ਜਿਹੜਾ ਕਰਮਾਂ ਕਰਕੇ ਵੱਡਾ ਹੋਵੇ, ਕਰਮਾਂ ਵਿੱਚ ਵੀ ਤੁਸੀਂ ਵੱਡੇ, ਬਖਸ਼ਿਸ਼ ਵਿੱਚ ਵੀ ਤੁਸੀਂ ਵੱਡੇ, ਤੇ ਫਿਰ ਮੈਂ ਵੀਰ ਕਰਕੇ ਮੱਥਾ ਨਹੀਂ ਟੇਕਦੀ, ਮੈਂ ਤੇ ਪੀਰ ਕਰਕੇ ਟੇਕਦੀ ਹਾਂ, ਦੱਸੋ ਹੁਣ ਨਮਸਕਾਰ ਕਰਿਆ ਕਰਾਂ ਕਿ ਨਾ ਕਰਿਆ ਕਰਾਂ? ਫਿਰ ਪੁੱਛਦੀ ਨਮਸਕਾਰ ਕਰਿਆ ਕਰਾਂ ਕਿ ਨਾ ਕਰਿਆ ਕਰਾਂ? ਤੇ ਧੰਨ ਗੁਰੂ ਨਾਨਕ ਭੈਣ ਨੂੰ ਆਪਣੇ ਗਲ ਨਾਲ ਲਾ ਕੇ ਨਾ, ਤੇ ਕਹਿੰਦੇ ਭੈਣੇ ਤੇਰੇ ਤੇ ਨਿਰੰਕਾਰ ਦੀ ਨਦਰੇ ਕਰਮ ਹੈ, ਤੇਰੇ ਤੇ ਨਿਰੰਕਾਰ ਦੀ ਬਖਸ਼ਿਸ਼ ਆ, ਭੈਣੇ ਤੂੰ ਬਹੁਤ ਸੂਝਵਾਨ ਏ, ਤੇਰੇ ਦਿਲ ਆਏ ਸੋ ਕਰਿਆ ਕਰ, ਮੈਂ ਤੈਨੂੰ ਕਿਵੇਂ ਰੋਕ ਸਕਦਾ? ਤੇਰੇ ਜੋ ਦਿਲ ਆਏ ਸੋ ਕਰਿਆ ਕਰ, ਕਿਉਂ? ਕਿਉਂਕਿ ਤੇਰਾ ਜੋ ਕੁਝ ਕੀਤਾ ਹੋਏਗਾ ਨਾ, ਉਹ ਸਾਰੇ ਦਾ ਸਾਰਾ ਕੁਝ ਪਵਿੱਤਰ ਹੀ ਹੋਏਗਾ, ਕਿਉਂਕਿ ਤੇਰਾ ਅੰਦਰਲਾਪਨ ਹਿਰਦਾ ਪਵਿੱਤਰ ਹੋ ਚੁੱਕਾ ਹੈ। ਇੰਨਾ ਪਿਆਰ ਆਪਣੇ ਸਿੱਖਾਂ ਨਾਲ ਕਰਦਾ। ਤੇ ਜਦੋਂ ਚੱਲੇ ਗੁਰੂ ਨਾਨਕ ਪ੍ਰਚਾਰ ਕੇ ਦੌਰਿਆਂ ਤੇ ਬੇਬੇ ਨਾਨਕੀ ਕਹਿੰਦੇ ਮਹਾਰਾਜ ਹੁਣ ਦਰਸ਼ਨ ਕਦੋਂ ਹੋਣਗੇ? ਕਹਿਣ ਲੱਗੇ ਭੈਣੇ ਦਰਸ਼ਨ ਤੇ ਤਾਂ ਪੁੱਛ ਜੇ ਮੈਂ ਕਿਤੇ ਦੂਰ ਚੱਲਿਆ ਹੋਵਾਂ। ਗੁਰੂ ਨਾਨਕ ਲਈ ਤੇ ਆਏ, ਕਿਵੇਂ ਧਿਆਉਣਾ ਉਹਨੂੰ? ਉਹ ਕੈਸਾ ਸਮਰੱਥ ਗੁਰੂ ਆ? ਕਹਿੰਦੇ ਮੈਂ ਕਿਤੇ ਚੱਲਿਆ? ਕਹਿੰਦੇ ਚੱਲੇ ਹੋ ਨਾ? ਕਹਿਣ ਲੱਗੇ ਮੈਂ ਤੇ ਤੁਹਾਡੇ ਪਾਸ, ਮੈਂ ਤੇ ਤੇਰੇ ਕੋਲ ਆ। ਜਦੋਂ ਕਿਤੇ ਬਹੁਤ ਚੇਤਾ ਆਵੇ, ਚੇਤਾ ਤੇ ਗੁਰੂ ਦਾ ਹਰ ਵੇਲੇ ਨਹੀਂ ਭੁੱਲਣਾ ਚਾਹੀਦਾ। ਸਾਹ ਸਾਹ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੇ ਚਿੰਦ। ਕਹਿਣ ਲੱਗੇ ਜਦੋਂ ਕਿਤੇ ਚਿੱਤ ਕਰੇ, ਕਹਿੰਦੇ ਗੁਰੂ ਕਾ ਲੰਗਰ ਤਿਆਰ ਕਰਕੇ ਅਰਦਾਸ ਕਰਿਆ ਕਰਿਓ, ਮੈਂ ਤੇ ਤੁਹਾਡੇ ਕੋਲ ਬੈਠਾ। ਵੇਖੋ ਕਿੱਡੀ ਕਮਾਲ ਦੀ ਗੱਲ, ਗੁਰ ਸ਼ਬਦ ਨਾਲ ਗੁਰਬਾਣੀ ਨਾਲ ਜੁੜਿਓ, ਮੈਂ ਹਰ ਵੇਲੇ ਤੁਹਾਡੇ ਅੰਗ ਸੰਗ ਰਵਾਂਗਾ, ਤੁਹਾਡੇ ਪਾਸ ਰਵਾਂਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਅੰਦਰ ਦੀਆਂ ਬੁੱਝਦਾ ਗੁਰੂ ਨਾਨਕ ਲਈ ਧਿਆਏ। ਵੇਖੋ ਕਿੱਡਾ ਸਤਿਗੁਰ ਪਿਆਰਾ। ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆਪਾਂ ਲੈ ਕੇ ਤੁਰੇ ਨਾ, ਤੇ ਦੋ ਚਾਰ ਮਹੀਨੇ ਇਸੇ ਚ ਲੰਘ ਜਾਣੇ ਅਰਦਾਸ ਦੀ ਕਥਾ। ਕਹਿਣ ਦਾ ਭਾਵ ਸਾਰੇ ਗੁਰੂ ਇੱਕ ਜੋਤ ਆ, ਇੱਕੋ ਹੀ ਜੋਤ ਆ, ਸਰੀਰਕ ਜਾਮੇ ਵੱਖਰੇ ਵੱਖਰੇ ਆ, ਸਾਰਿਆਂ ਦਾ ਥੋੜਾ ਥੋੜਾ ਜ਼ਿਕਰ ਆਪਾਂ ਨਾਲ ਗੁਰਬਾਣੀ ਚੋਂ ਵੀ ਕਰਨਾ। ਉਹ ਤੇ ਐਸਾ ਸਮਰੱਥ ਆ, ਕਿਧਰੇ ਰਾਜਾ ਸ਼ਿਵਨਾਭ ਸੰਗਲਾ ਦੀ ਅਰਦਾਸਾਂ ਕਰਦਾ ਮੈਨੂੰ ਦਰਸ਼ਨ ਦਾ। ਇਹ ਭਾਈ ਮਨਸੁਖ ਦਾ ਪ੍ਰੇਰਿਆ ਹੋਇਆ ਸੀ, ਭਾਈ ਮਨਸੁਖ ਨੂੰ ਰਾਜੇ ਸ਼ਿਵਨਾਭ ਦਾ ਜੀਵਨ ਬਣਿਆ। ਉਹ ਯਾਦ ਕਰਦੇ ਆ, ਉੱਥੇ ਦਰਸ਼ਨ ਦਿੰਦਾ, ਭਾਵੇਂ ਰਾਏ ਬੁਲਾਰ ਭਾਵੇਂ ਬੇਬੇ ਨਾਨਕੀ, ਉਹਦੇ ਤੇ ਕਰੋੜਾਂ ਸ਼ਰਧਾਲੂ ਐਸੇ ਆ ਜਿਹੜੇ ਪੁਕਾਰਾਂ ਕਰਕੇ ਗੁਰੂ ਨਾਨਕ ਨੂੰ ਬੁਲਾਉਂਦੇ ਆ, ਤੇ ਮੇਰਾ ਸਤਿਗੁਰ ਦੌੜਿਆ ਜਾਂਦਾ ਦਰਸ਼ਨ ਦਿੰਦਾ ਉੱਥੇ। ਵੇਖੋ ਨਾਲੇ ਬੇਨਤੀ ਵੀ ਸੁਣਦਾ ਤੇ ਨਾਲੇ ਆਪਣੇ ਬਿਰਧ ਦੀ ਲੱਜ ਵੀ ਪਾਲਦਾ। ਕਿਵੇਂ? ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜੇ ਸੇਵਕ ਸਹੀ ਅਰਥਾਂ ਚ ਬਣ ਕੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਸ਼ ਨ ਜਨਾਵੇ, ਹਰ ਹਰ ਨਾਮ ਹਿਰਦੇ ਸਦ ਧਿਆਵੇ, ਮਨ ਬੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਤੇ ਹੋ ਗਿਆ ਸੇਵਕ, ਤੇ ਉਹ ਕੀ ਕਰਦਾ ਫਿਰ ਜਿਹੜਾ ਮਾਲਕ ਆ? ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਜਿਹੜਾ ਮਾਲਕ ਆ ਨਾ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਗੁਰੂ ਨਾਨਕ ਲਈ ਧਿਆਏ ਕਿਉਂ ਧਿਆਉਣਾ, ਉਹ ਪ੍ਰਤਪਾਲਣਾ ਕਰਦਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਹ ਸਤਿਗੁਰ ਸਿੱਖ ਕਾ ਹਾਲਤ ਪਲਕ ਸਵਾਰੈ, ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ, ਉਹ ਤੇ ਜਿੰਦ ਦੇ ਨਾਲ ਉਹ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ। ਕਿਤੇ ਸਿੱਖ ਸੇਵਕ ਬਣ ਕੇ ਤੇ ਆ ਉਹਦੇ ਚਰਨਾਂ ਚ, ਗੁਰੂ ਨਾਨਕ ਲਈ ਧਿਆਏ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਇੱਕ ਦਿਨ ਦਇਆ ਕਰਦਾ ਕਿ ਦੋ ਦਿਨ? ਸੇਵਕ ਕੋ ਗੁਰ ਸਦਾ ਦਿਆਲ, ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ, ਨਿਰਵੈਰਾਂ ਨਾਲ ਜੇ ਵੈਰ ਚਲਾਏ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜੇਹਾ ਕੋ ਇੱਛਦਾ, ਤੇਹਾ ਫਲ ਪਾਏ ਕੋਏ। ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੂੰ ਧਿਆ ਜੁੜ ਗੁਰੂ ਦੇ ਨਾਲ। ਸਤਿਗੁਰ ਸਿੱਖ ਹਾਲਤ ਪਲਤ ਸਵਾਰ ਹੈ, ਉਹ ਇਸ ਲੋਕ ਦੀ ਗੱਲ ਹੀ ਨਹੀਂ, ਉਹ ਪਰਲੋਕ ਵੀ ਸਵਾਰ ਦਿੰਦਾ। ਆ ਲੋਕ ਵੀ ਸਵਾਰਦਾ, ਪਰਲੋਕ ਵੀ ਸਵਾਰਦਾ ਆ। ਉਹ ਕਹਿੰਦੇ ਸਵਾਸ ਸਵਾਸ ਨਾਲ ਉਹ ਤੇਰੀ ਸੰਭਾਲ ਕਰਦਾ, ਤੇਰੇ ਅੰਦਰ ਦੀਆਂ ਜਾਣਦਾ। ਜਦੋਂ ਤੂੰ ਮੂੰਹ ਤੋਂ ਕੁਝ ਮੰਗਣ ਲੱਗਦਾ ਨਾ ਉਹਦੇ ਕੋਲੋਂ, ਉਹ ਤੇਰੇ ਮੰਗਣ ਤੋਂ ਪਹਿਲਾਂ ਉਹਨੂੰ ਪਤਾ ਵੀ ਤੂੰ ਮੰਗਣਾ ਕੀ ਆ। ਇੱਕ ਚੀਜ਼ ਮੰਗਣ ਲੱਗਦਾ ਨਾ, ਕਹਿਣ ਲੱਗੇ ਤੇਰੇ ਬੋਲਣ ਤੋਂ ਪਹਿਲਾਂ ਹੀ ਉਹਨੂੰ ਪਤਾ ਆ। ਅਤੇ ਇੱਕ ਗੱਲ ਹੋਰ ਯਾਦ ਰੱਖੀ, ਕਹਿਣ ਲੱਗੇ ਜੋ ਕੁਝ ਬਾਕੀ ਵੀ ਤੇਰੇ ਅੰਦਰ ਆ ਨਾ, ਉਹ ਵੀ ਜਾਣਦਾ। ਲਾਹੌਰ ਤੋਂ ਨਾ ਇੱਕ ਬ੍ਰਾਹਮਣ ਆਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ। ਉਹ ਬ੍ਰਾਹਮਣ ਕਹਿੰਦਾ ਮੇਰੀ ਬੱਚੀ ਦਾ ਵਿਆਹ ਆ, ਮੇਰੀ ਲੜਕੀ ਦੀ ਸ਼ਾਦੀ ਆ, ਤੇ ਗੁਰੂ ਨਾਨਕ ਮਹਾਰਾਜ ਕੋਈ ਕਿਰਪਾ ਕਰੋ, ਮੇਰੀ ਮਦਦ ਕਰੋ। ਮਹਾਰਾਜ ਕਹਿੰਦੇ ਕਿੰਨੀ ਕੁ ਰਸਤ ਬਸਤ ਚਾਹੀਦੀ, ਕੋਈ ਲਿਸਟ ਬਣਾਈ ਆ? ਕਹਿੰਦਾ ਮਹਾਰਾਜ ਬਣਾਈ ਆ। ਲਿਸਟ ਲੈ ਲਈ, ਜਿਹੜੇ ਸੌਦੇ ਲਿਖੇ ਸੀ ਨਾ, ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ, ਉਹ ਲਿਸਟ ਲੈ ਲਈ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਾ ਭਾਈ ਭਗੀਰਥ। ਮਹਾਰਾਜ ਭਾਈ ਭਗੀਰਥ ਨੂੰ ਕਹਿੰਦੇ ਭਗੀਰਥ ਆ ਲਿਸਟ ਲੈ ਲਾ, ਲਾਹੌਰ ਦੀ ਧਰਤੀ ਤੇ ਚਲਿਆ ਜਾ, ਤੇ ਲਾਹੌਰ ਜਾ ਕੇ ਤੇ ਇਸ ਤਰ੍ਹਾਂ ਕਰੇ ਵੀ ਕੱਲ ਤੱਕ ਤੂੰ ਵਾਪਸ ਆ ਜਾਣਾ, ਤੇ ਕੱਲ ਤੱਕ ਵਾਪਸ ਆ ਕੇ ਆ ਸਾਰਾ ਸੌਦਾ ਲਾਹੌਰ ਤੋਂ ਖਰੀਦ ਲਿਆ, ਲੈ ਆ ਜਾ ਸਤ ਬਚਨ ਮਹਾਰਾਜ, ਤੇ ਕੱਲ ਤੱਕ ਵਾਪਸ ਆ ਜਾਵੀ। ਚਲਾ ਗਿਆ। ਹੁਣ ਸਾਰਾ ਸੌਦਾ ਖਰੀਦਿਆ, ਤੇ ਖਰੀਦਿਆ ਪਤਾ ਕਿਹਦੇ ਕੋਲੋਂ? ਸਬੱਬ ਵੇਖੋ ਕਿਵੇਂ ਬਣਦਾ। ਲਾਹੌਰ ਦਾ ਰਹਿਣ ਵਾਲਾ ਸੀ ਮਨ ਸੁੱਖ, ਬੜਾ ਤਕੜਾ ਵਪਾਰੀ ਸੀ, ਬੜਾ ਤਕੜਾ ਵਪਾਰ ਸੀ ਇਹਦਾ। ਇਹਦਾ ਜਿਹੜਾ ਵਪਾਰਕ ਕੇਂਦਰ ਸੀ ਨਾ, ਕਹਿਣ ਦਾ ਭਾਵ ਦੀ ਦੁਕਾਨਦਾਰੀ ਸੀ ਜਿਹੜੀ, ਉਸ ਦੁਕਾਨ ਤੇ ਚਲਾ ਗਿਆ। ਸੌਦਾ ਖਰੀਦਿਆ, ਜੋ ਚਾਹੀਦੇ, ਗੁੜ ਚਾਹੀਦਾ, ਖੰਡ ਚਾਹੀਦੀ, ਭਾਵ ਜੋ ਕੁਝ ਵੀ ਉਸ ਵੇਲੇ ਵਿਆਹ ਸ਼ਾਦੀਆਂ ਚ ਸਮਾਨ ਵਰਤਿਆ ਜਾਂਦਾ ਸੀ। ਕਹਿਣ ਦਾ ਭਾਵ ਇਹ ਆ, ਸੰਖੇਪ ਵਿੱਚ ਸੌਦਾ ਖਰੀਦ ਲਿਆ ਸਾਰਾ। ਤੇ ਲਿਸਟ ਦੇ ਵਿੱਚ ਨਾ ਹੁਣ ਬ੍ਰਾਹਮਣ ਦੀ ਲੜਕੀ ਆ, ਉਹਨੇ ਆਪਣੇ ਰਸਮੋ ਰਿਵਾਜਾਂ ਦੇ ਨਾਲ ਉਹਨੇ ਵਿਆਹ ਕਰਨਾ, ਬ੍ਰਾਹਮਣ ਨੇ ਆਪਣੀ ਬੱਚੀ ਦਾ। ਇਹ ਆਇਆ ਦਿੱਲੀ ਤੋਂ, ਵੇਖੋ ਆਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਸੁਲਤਾਨਪੁਰ। ਹੁਣ ਉਹਨੇ ਆਪਣੀ ਰਸਮੋ ਰਿਵਾਜ ਦੇ ਮੁਤਾਬਕ ਵਿਆਹ ਕਰਨਾ, ਤੇ ਉਹਦੇ ਵਿੱਚ ਨਾ ਲਿਸਟ ਦੇ ਵਿੱਚ ਇੱਕ ਲਿਖਿਆ ਵਾ ਵੀ ਬੱਚੀ ਦੇ ਬਾਂਹ ਵਿੱਚ ਚੂੜਾ ਪਾਉਣਾ, ਜਿਹਦਾ ਵਿਆਹ ਨਾ ਉਹਨੂੰ ਚੂੜਾ ਚਾਹੀਦਾ ਇੱਕ ਗੱਲ ਆਪਣੇ ਪਾਉਣ ਵਾਸਤੇ ਬਾਂਹ ਚ। ਉਹ ਮਨਸੁਖ ਕਹਿੰਦਾ ਭਾਈ ਭਗੀਰਥ ਨੂੰ ਵੀ ਬਾਕੀ ਤੇ ਚੀਜ਼ਾਂ ਸਾਰੀਆਂ ਹੈਗੀਆਂ, ਸੌਦਾ ਸਾਰਾ ਮਿਲ ਗਿਆ ਤੈਨੂੰ, ਪਰ ਆ ਜਿਹੜਾ ਚੂੜਾ ਨਾ ਬਾਂਹ ਚ ਪਾਉਣ ਵਾਲਾ ਲੜਕੀ ਦੇ ਵਿਆਹ ਤੇ, ਇਹਨੂੰ ਦੋ ਚਾਰ ਦਿਨ ਲੱਗ ਸਕਦੇ, ਇਹ ਤਿਆਰ ਕਰਵਾਉਣਾ ਪੈਣਾ। ਭਾਈ ਭਗੀਰਥ ਕਹਿੰਦਾ ਮੈਂ ਤੇ ਕੱਲ ਨੂੰ ਵਾਪਸ ਜਾਣਾ। ਉਹ ਕਹਿੰਦੇ ਐਡੀ ਦੂਰੋਂ ਚੱਲ ਕੇ ਵੀ ਆਇਆ ਤੇ ਵਾਪਸ ਜਾਣ ਦਾ ਕੀ ਮਤਲਬ ਹੋਇਆ, ਇੱਕ ਅੱਧਾ ਦਿਨ ਰੁਕ ਜਾ। ਭਾਈ ਭਗੀਰਥ ਕਹਿੰਦਾ ਮੇਰੇ ਸਤਿਗੁਰੂ ਦਾ ਹੁਕਮ ਹੈ, ਮੇਰੇ ਗੁਰੂ ਦਾ ਹੁਕਮ ਹੈ ਵੀ ਵਾਪਸ ਚਲੇ ਜਾਣ। ਇਹ ਵੀ ਭਾਈ ਭਗੀਰਥ ਕਦੇ ਦੇਵੀ ਦੀ ਪੂਜਾ ਕਰਦਾ ਰਿਹਾ ਸੀ, ਇਹ ਮਲਸੀਆਂ ਦਾ ਰਹਿਣ ਵਾਲਾ ਸੀ ਭਾਈ ਭਗੀਰਥ, ਇਹਦਾ ਵੱਖਰਾ ਇਤਿਹਾਸ ਆ, ਇਹ ਕਿਵੇਂ ਗੁਰੂ ਨਾਨਕ ਦੀ ਸ਼ਰਨ ਚ ਆਇਆ। ਬੜਾ ਪਿਆਰਾ ਸਿੱਖ ਸੀ ਮਹਾਰਾਜ ਦਾ, ਇਹਨੂੰ ਦੇਵੀ ਪੂਜਾ ਚੋਂ, ਦੇਵੀ ਦੇਵਤਿਆਂ ਦੀ ਪੂਜਾ ਚੋਂ ਕੱਢ ਕੇ ਗੁਰੂ ਨਾਨਕ ਨੇ ਸਿੱਖੀ ਦਿੱਤੀ ਸੀ।
ਬੜਾ ਪਿਆਰਾ ਜੀਵਨ ਬਣ ਗਿਆ।
ਭਾਈ ਭਗੀਰਥ ਕਹਿੰਦਾ ਮੈਂ ਤੇ ਕੱਲ ਨੂੰ ਵਾਪਸ ਮੁੜ ਜਾਣਾ। ਕਹਿਣ ਲੱਗੇ ਕਿਉਂ? ਮਨਸੋ ਕਹਿੰਦਾ ਕੀ ਗੱਲ?
ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ, ਚੂੜਾ ਮਿਲੇ ਭਾਵੇਂ ਨਾ ਮਿਲੇ, ਰਾਹ ਚੋਂ ਕਿਤੇ ਮਿਲ ਗਿਆ ਇਧਰੋਂ ਉਧਰੋਂ ਹੋਰ ਦੋ ਚਾਰ ਦੁਕਾਨਾਂ ਤੋਂ ਪੁੱਛ ਲਾਂਗਾ, ਪਰ ਮੈਂ ਗੁਰੂ ਦਾ ਹੁਕਮ ਨਹੀਂ ਮੋੜ ਸਕਦਾ।
ਮਨਸੋ ਕਹਿੰਦਾ ਗੁਰੂ ਦਾ ਹੁਕਮ ਏਡਾ ਸਖਤ ਆ?
ਕਹਿੰਦਾ ਸਖਤ ਨਹੀਂ, ਪਿਆਰਾ ਆ। ਮੰਨਣ ਵਾਸਤੇ ਕਿਵੇਂ ਕਰਿਓ? ਕਈ ਗੱਲਾਂ ਤੁਹਾਨੂੰ ਸਖਤ ਲੱਗਣਗੀਆਂ, ਪਰ ਜਿਹੜੇ ਭਿੱਜੇ ਆ ਉਹ ਕਹਿੰਦੇ ਪਿਆਰੀਆਂ। ਉਹ ਕਹਿੰਦੇ ਗੁਰੂ ਤੇ ਕਿਤੇ ਝਿੜਕ ਵੀ ਮਾਰ ਦੇਵੇ ਤੇ ਮਿੱਠੀ ਆ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਹਰ ਪੱਖੋਂ ਵਡਿਆਈ ਉਹਦੇ ਸਿਰ ਹੀ ਆ, ਭਾਵੇਂ ਬਖਸ਼ੇ ਤੇ ਭਾਵੇਂ ਝਿੜਕੇ, ਵਡਿਆਈ ਉਹਦੇ ਸਿਰ, ਕਿਉਂਕਿ ਉਹ ਪਿਆਰਾ ਬੜਾ ਮਿੱਠਾ ਬਣਿਆ।
ਮਨਸੋ ਕਹਿੰਦਾ ਗੁਰੂ ਦਾ ਪਿਆਰ ਤੇ ਕੱਲ ਤੱਕ ਵਾਪਸ?
ਕਹਿੰਦੇ ਜੀ ਹਾਂ, ਚੱਲ ਜਾਣਾ। ਗੁਰੂ ਦਾ ਹੁਕਮ ਟਾਲਣ ਦੀ ਤਾਕਤ ਮੇਰੇ ਵਿੱਚ ਨਹੀਂ ਹੈਗੀ। ਮਨਸੋ ਕਹਿੰਦਾ ਹੱਦ ਹੋ ਗਈ, ਗੁਰੂ ਤੇ ਇੰਨਾ ਵਿਸ਼ਵਾਸ ਭਰੋਸਾ, ਉਹ ਕੈਸਾ ਗੁਰੂ, ਕੌਣ ਹੈ ਗੁਰੂ ਤੇਰਾ?
ਕਹਿੰਦੇ ਗੁਰੂ ਨਾਨਕ। ਉਹ ਤੇ ਸਾਰੇ ਜਗਤ ਦੀ ਬਾਂਹ ਫੜਨ ਆਇਆ, ਉਹ ਗੁਰੂ ਨਾਨਕ ਨੂੰ ਤੇ ਸਾਰੇ ਜਪਦੇ ਆ, ਉਹਦੇ ਵਿੱਚ ਤੇ ਰੱਬ ਵਿੱਚ ਅੰਤਰ ਕੋਈ ਨਹੀਂ, ਉਹਦਾ ਦਰਸ਼ਨ ਕਰੀਏ ਰੱਬ ਦਾ ਦੀਦਾਰ ਹੁੰਦਾ, ਉਹਦੇ ਤੋਂ ਬਿਨਾਂ ਤੇ ਕਿਤੇ ਪਤਾ ਨਹੀਂ ਝੁੱਲ ਸਕਦਾ। ਮੈਨੂੰ ਏਦਾਂ ਲੱਗਦਾ ਮੈਂ ਤੇ ਨਹੀਂ ਅੱਜ ਰਹਿ ਸਕਦਾ, ਮੈਂ ਤੇ ਚਲੇ ਜਾਣਾ ਕੱਲ। ਮਨਸੁਖ ਨੇ ਸੋਚਿਆ, ਕਹਿੰਦਾ ਭਗੀਰਥ, ਉਹਨੇ ਨਾਂ ਦਾ ਪੁੱਛਿਆ ਤੇਰਾ ਨਾਂ ਕੀ? ਭਗੀਰਥ। ਉਹ ਕਹਿੰਦੇ ਭਗੀਰਥ ਇੱਕ ਕੰਮ ਕਰ। ਕਹਿੰਦਾ ਜੀ ਦੱਸੋ। ਮਨਸੁਖ ਜਿਹੜਾ ਸੀ ਨਾ ਉਹਦੇ ਤੇ ਅਸਰ ਹੋ ਗਿਆ, ਸੀ ਸਿਆਣਾ ਪਰ ਧਰਮ ਨਹੀਂ ਅਪਣਾਇਆ, ਅਜੇ ਸਿੱਖੀ ਨਹੀਂ ਅਪਣਾਈ। ਕਹਿੰਦਾ ਭਗੀਰਥ ਮੇਰੀ ਲੜਕੀ ਦਾ ਵੀ ਥੋੜੇ ਦਿਨਾਂ ਨੂੰ ਵਿਆਹ ਆ। ਮਨਸੁਖ ਕਹਿੰਦਾ, ਕਹਿੰਦਾ ਮੇਰੀ ਲੜਕੀ ਦਾ ਵੀ ਥੋੜੇ ਦਿਨਾਂ ਨੂੰ ਵਿਆਹ ਆ ਤੇ ਆਪਣੀ ਲੜਕੀ ਵਾਸਤੇ ਮੈਂ ਚੂੜਾ ਬਣਵਾਇਆ ਹੋਇਆ ਹੈ, ਤਿਆਰ ਆ ਬਿਲਕੁਲ, ਉਹ ਚੂੜਾ ਮੈਂ ਤੈਨੂੰ ਦੇ ਦਿੰਦਾ ਤੇ ਮੈਨੂੰ ਗੁਰੂ ਨਾਨਕ ਕੋਲੇ ਲੈ ਚੱਲ। ਕਹਿੰਦਾ ਮੈਂ ਹੋਰ ਬਣਵਾ ਲਾਂਗਾ, ਆਪਣੀ ਲੜਕੀ ਦਾ ਚੂੜਾ ਜਿਹੜਾ ਮੈਂ ਉਹਦੇ ਨਾਂ ਤੇ ਬਣਵਾਇਆ ਸੀ ਇਹ ਉਹਨੇ ਪਾਉਣਾ। ਕਹਿੰਦੇ ਮੈਂ ਤੈਨੂੰ ਦੇ ਦਿੰਦਾ, ਪਰ ਜਿਹੜੇ ਗੁਰੂ ਤੇ ਤੈਨੂੰ ਇੰਨੀ ਸ਼ਰਧਾ, ਪਿਆਰ, ਭਰੋਸਾ, ਵਿਸ਼ਵਾਸ, ਮੈਨੂੰ ਆਪਣੇ ਗੁਰੂ ਦਾ ਦਰਸ਼ਨ ਕਰਾ। ਭਾਈ ਮਨਸੋ ਕਹਿੰਦਾ ਦਰਸ਼ਨ ਕਰਾ, ਤੇ ਭਗੀਰਥ ਕਹਿੰਦਾ ਇਹ ਤਾਂ ਤੇਰੇ ਭਾਗ ਚਮਕ ਜਾਣੇ ਆ, ਚੱਲ ਮੇਰੇ ਨਾਲ। ਹੋ ਗਏ ਜੀ ਤਿਆਰ, ਉਹਨੇ ਚੂੜਾ ਦੇ ਦਿੱਤਾ ਆਪਣੀ ਬੱਚੀ ਵਾਲਾ। ਲਾਹੌਰੋਂ ਚੱਲ ਪਏ, ਰਸਤੇ ਚ ਨਾ ਮਨਸੁਖ ਦੇ ਮਨ ਚ ਆਇਆ, ਉਹ ਕਹਿੰਦਾ ਵੀ ਦੋਵਾਂ ਇਕੱਠਿਆਂ ਨੇ ਜਾਣਾ, ਮੱਥਾ ਟੇਕਣਾ ਗੁਰੂ ਦੇ ਚਰਨਾਂ ਤੇ ਜੇ ਗੁਰੂ ਨਾਨਕ ਮੇਰਾ ਨਾਂ ਲੈ ਕੇ ਮੈਨੂੰ ਬੁਲਾਵੇ ਨਾ ਤੇ ਫਿਰ ਮੈਂ ਸਮਝਾਂਗਾ ਕਿ ਗੁਰੂ ਨਾਨਕ ਸਮਰੱਥ ਗੁਰੂ ਆ, ਮੇਰਾ ਨਾਂ ਲੈ ਕੇ ਬੁਲਾਏ। ਮੈਂ ਬੇਨਤੀ ਕਰਨੀ ਗੁਰੂ ਨਾਨਕ ਲਈ, ਧਿਆਏ ਉਹ ਅੰਦਰ ਦੀਆਂ ਜਾਣਦਾ, ਦਿਲ ਦੀਆਂ ਜਾਣਦਾ, ਇਸ ਕਰਕੇ ਉਹਨੂੰ ਧਿਆਉਣਾ ਆ। ਗੁਰੂ ਨਾਨਕ ਨੂੰ ਕਿਉਂ ਧਿਆਉਣਾ? ਉਹ ਤੁਹਾਡੇ ਅੰਦਰ ਨੂੰ ਸਮਝਦਾ, ਉਹ ਸਾਡੇ ਹਿਰਦੇ ਨੂੰ ਸਮਝਦਾ ਮੇਰੇ ਦਿਲ ਚ ਕੀ ਆ। ਗੁਰੂ ਨਾਨਕ ਨੂੰ ਪਤਾ ਹੈ, ਮੈਂ ਕਥਾ ਕਰ ਰਿਹਾ, ਵਿਚਾਰ ਕਰ ਰਿਹਾ ਤੁਹਾਡੇ ਨਾਲ, ਮੇਰਾ ਮਨ ਹਿਰਦਾ ਕਿੱਥੇ ਆ? ਗੁਰੂ ਨਾਨਕ ਨੂੰ ਪਤਾ। ਜੋ ਰਸਨਾ ਬੋਲਦੀ ਆ ਉਹੀ ਚਿੱਤ ਕਹਿੰਦਾ ਕਿ ਨਹੀਂ? ਤੁਸੀਂ ਸਾਰੇ ਕਥਾ ਸੁਣ ਰਹੇ ਹੋ, ਗੁਰੂ ਚਰਨਾਂ ਚ ਬੈਠੇ ਹੋ, ਕੰਨਾਂ ਨਾਲ ਕਥਾ ਸੁਣ ਰਹੇ ਹੋ, ਅੱਖਾਂ ਨਾਲ ਦਰਸ਼ਨ ਕਰ ਰਹੇ ਹੋ, ਚਿੱਤ ਟਿਕਿਆ, ਮਨ ਟਿਕਿਆ ਕਿ ਨਹੀਂ? ਮਨ ਹਿਰਦਾ ਸਾਡੇ ਅੰਦਰ ਕੀ ਆ? ਗੁਰੂ ਨਾਨਕ ਨੂੰ ਪਤਾ, ਉਹਦੇ ਤੋਂ ਲੁਕਾਇਆ ਹੀ ਨਹੀਂ ਜਾ ਸਕਦਾ, ਉਹਦੇ ਤੋਂ ਛੁਪਾਇਆ ਹੀ ਨਹੀਂ ਜਾ ਸਕਦਾ, ਉਹਦੇ ਕੋਲੋਂ ਕੁਝ ਨਹੀਂ ਲੁਕੋ ਸਕਦੇ ਆਪਾਂ। ਮਨਸੋ ਕਹਿੰਦਾ ਗੁਰੂ ਨਾਨਕ ਜੇ ਸਮਰੱਥ ਆ ਨਾ ਤੇ ਕਹਿੰਦਾ ਮੇਰਾ ਨਾਂ ਲੈ ਕੇ ਮੈਨੂੰ ਬੁਲਾਵੇ ਜਦੋਂ ਮੈਂ ਮੱਥਾ ਟੇਕਣ ਜਾ ਕੇ, ਸਮਝਾਂਗਾ ਸਮਰੱਥ ਗੁਰੂ। ਨਿੱਕੀ ਜੀ ਗੱਲ ਦਿਲ ਚ ਰੱਖ ਲਈ, ਭਗੀਰਥ ਨੂੰ ਨਹੀਂ ਦੱਸੀ ਇਹ ਗੱਲ, ਤੁਰਿਆ ਜਾਂਦਾ। ਜਦੋਂ ਪੈਂਡਾ ਤੈਅ ਕਰਕੇ ਆਏ ਨਾ ਗੁਰੂ ਚਰਨਾਂ ਚ, ਸਮਾਨ ਆਦਿਕ ਬਾਹਰ ਲੱਥਣ ਲੱਗ ਪਿਆ ਗੱਡਿਆਂ ਤੋਂ, ਤੇ ਦੋਵੇਂ ਆਏ ਗੁਰੂ ਦਰਬਾਰ ਚ, ਗੁਰੂ ਨਾਨਕ ਸਾਹਿਬ ਬੈਠੇ ਆਸਣ ਤੇ, ਭਗੀਰਥ ਨੇ ਮੱਥਾ ਟੇਕਿਆ, ਮਨਸੁਖ ਦੋਵਾਂ ਇਕੱਠਿਆਂ ਨੇ ਜਦੋਂ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਨਾਨਕ ਕਹਿੰਦੇ ਭਗੀਰਥ ਆ ਗਿਆ। ਹਾਂ ਮਹਾਰਾਜ ਆ ਗਿਆ, ਸੁਖ ਸ਼ਾਂਤ ਰਹੀ? ਹਾਂ ਮਹਾਰਾਜ, ਤੁਹਾਡੀ ਬਖਸ਼ਿਸ਼ ਰਹੀ ਆ। ਉਹ ਕਹਿੰਦੇ ਭਗੀਰਥ ਇੱਕ ਗੱਲ ਦੱਸ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਆ ਜਿਹਨੂੰ ਨਾਲ ਲੈ ਕੇ ਆਇਆ ਇਹਨੂੰ ਪੁੱਛ, ਇਹਨੇ ਆਪਣਾ ਨਾਂ ਤੇ ਮਨ ਸੁਖ ਰੱਖ ਲਿਆ, ਮਨ ਦਾ ਸੁਖ ਮਿਲਿਆ ਵੀ ਆ ਕਿ ਭਟਕਦਾ ਹੀ ਫਿਰਦਾ ਹਾਲੇ? ਪੁੱਛ ਇਹਨੂੰ, ਨਾਂ ਤੇ ਮਨ ਸੁਖ ਰੱਖ ਲਿਆ ਤੇ ਮਨ ਦਾ ਸੁਖ ਦੇ ਕੋਲ ਹੈ ਹੀ ਨੀ, ਠੋਕਰਾਂ ਖਾਂਦਾ ਫਿਰਦਾ ਅਜੇ ਤੱਕ। ਜਿਹੜਾ ਮਨ ਸੁਖ ਸੀ ਨਾ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਕੇ, ਗੁਰੂ ਨਾਨਕ ਦੇ ਚਰਨ ਅਥਰੂਆਂ ਨਾਲ ਧੋ ਦਿੱਤੇ, ਤੂੰ ਸਮਰੱਥ ਹੈ। ਗੁਰੂ ਨਾਨਕ ਨੇ ਬਾਹੋਂ ਫੜ ਕੇ ਗਲ ਨਾਲ ਲਾਇਆ। ਉਹ ਕਹਿੰਦੇ ਮਨ ਸੁਖ, ਉਹ ਨਾਂ ਦਾ ਹੀ ਮਨ ਸੁਖ ਨਾ ਰਵੀ, ਮਨ ਦਾ ਸੁਖ ਪ੍ਰਾਪਤ ਕਰ। ਮਨ ਦਾ ਸੁਖ ਤੇਰੇ ਕੋਲ ਨੀ ਹੈਗਾ, ਉਹ ਤਨ ਕਰਕੇ ਤੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਨਾਲ ਵਪਾਰ ਕਰਦਾ, ਉਹ ਸਮੁੰਦਰਾਂ ਦੇ ਵਿੱਚ ਤੇਰੇ ਬੇੜੇ ਚੱਲਦੇ ਆ, ਏਡਾ ਤਕੜਾ ਦੁਨੀਆਂ ਦੇ ਵਿੱਚ ਤੇਰਾ ਵਪਾਰ ਆ, ਤੇਰੇ ਕੋਲ ਧਨ ਕਿੰਨਾ, ਮਾਇਆ ਕਿੰਨੀ ਆ, ਤੇਰੇ ਕੋਲ ਮਾਇਆ ਦਾ ਅੰਤ ਕੋਈ ਨਹੀਂ ਆ, ਤੇ ਮਨ ਕਰਕੇ ਤੇ ਠੋਕਰਾਂ ਹੀ ਖਾਂਦਾ ਫਿਰਦਾ। ਮਨ ਸੁਖ ਨਾਮ ਰੱਖਿਆ ਮਨ ਦਾ ਸੁਖ ਨਹੀਂ ਮਿਲਦਾ, ਮਨ ਦਾ ਸੁਖ ਨਾਮ ਦੀ ਕਮਾਈ ਕਰਕੇ ਮਿਲਦਾ। ਗੁਰੂ ਨਾਨਕ ਨੇ ਗੱਲ ਨਾ ਲਾਇਆ ਤੇ ਮਨ ਸੁਖ ਕਹਿੰਦਾ ਦਾਤਿਆ, ਉਹ ਤੇਰੇ ਜੈਸਾ ਪੈਗੰਬਰ ਰਹਿਬਰ ਅੱਜ ਤੱਕ ਦੁਨੀਆਂ ਚ ਨਹੀਂ ਲੱਭਾ, ਕਿਰਪਾ ਦੇ ਘਰ ਚ ਆਇਆ ਤੇ ਮੈਨੂੰ ਫਿਰ ਆਪਣਾ ਬਣਾ ਲਾ, ਮੈਨੂੰ ਆਪਣਾ ਬਣਾ ਲਾ, ਮੈਨੂੰ ਆਪਣਾ ਬਣਾ, ਆਪਣੇ ਚਰਨਾਂ ਨਾਲ ਜੋੜ ਲਾ। ਫਿਰ ਦਿੱਤੀ ਸਿੱਖੀ ਦੀ ਦਾਤ, ਨਾਮ ਦੀ ਦਾਤ। ਕਹਿਣ ਦਾ ਭਾਵ ਸਾਡੇ ਅੰਦਰ ਦੀਆਂ ਜਾਣਦਾ ਆ, ਇਸੇ ਕਰਕੇ ਗੁਰੂ ਨਾਨਕ ਲਈ ਧਿਆਏ। ਓਏ ਉਹ ਜੋਗੀ ਲੋਕ ਜਿਹੜੇ ਜੋਗੀ ਗੁਰੂ ਨਾਨਕ ਨੂੰ ਕਹਿੰਦੇ ਤੂੰ ਬਾਲਕ ਆ, ਤੂੰ ਬੱਚਾ ਆ, ਸਾਡੇ ਤੋਂ ਬੜਾ ਛੋਟਾ ਉਮਰ ਚ, ਪਰ ਜਦੋਂ ਗੁਰੂ ਨਾਨਕ ਨੂੰ ਨੇੜੇ ਹੋ ਕੇ ਵੇਖਿਆ, ਜਦੋਂ ਸ਼ਰਧਾ ਵਿੱਚ ਭਿੱਜ ਕੇ ਗੁਰੂ ਨਾਨਕ ਨੂੰ ਧਿਆ ਕੇ ਗੁਰੂ ਨਾਨਕ ਦੇ ਚਰਨਾਂ ਤੇ ਉਹਨਾਂ ਜੋਗੀਆਂ ਨੇ ਸਿਰ ਰੱਖਿਆ, ਜਿਹੜੇ ਗੁਰੂ ਨਾਨਕ ਨੂੰ ਕਹਿੰਦੇ ਸੀ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ, ਬਾਲਾ ਦਾ ਤਾਂ ਬਾਲਕ, ਇਹ ਬਾਲਕ ਕਿਵੇਂ ਸਾਡਾ ਧਰਮ ਗ੍ਰਹਿਣ ਕਰ ਸਕਦਾ, ਤੇ ਉਹ ਸਿੱਧ ਪਤਾ ਕੀ ਕਹਿੰਦੇ ਗੁਰੂ ਨਾਨਕ ਨੂੰ, ਗੁਰੂ ਨਾਨਕ ਲਈ ਧਿਆਏ ਤੇ ਜਦੋਂ ਆ ਗਏ ਨਾ, ਪਤਾ ਫਿਰ ਕੀ ਕਹਿੰਦੇ ਆ, ਸਿੱਧ ਬੋਲਣ ਸ਼ੁਭ ਵਚਨ, ਕਿਹੜੇ ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਤੇਰੀ ਵੱਡੀ ਕਮਾਈ। ਗਿਆਨ ਧਿਆਨ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਇਸ ਤੋਂ ਅੱਗੇ ਕੱਲ ਤੋਂ ਗੁਰੂ ਵਿਚਾਰ, ਗੁਰ ਸ਼ਬਦ ਦੀ ਵਿਚਾਰ, ਅਰਦਾਸ ਦੀ ਵਿਚਾਰ, ਮੈਂ ਤੁਹਾਡਾ ਅੱਗੇ ਅਰਦਾਸ ਵਿਸ਼ੇ ਤਹਿਤ ਸ਼ੁਰੂ ਕਰਾਂਗੇ। ਗੁਰੂ ਬਖਸ਼ਿਸ਼ ਕਰੇ ਸਾਨੂੰ ਵੀ ਕਿਤੇ ਅਰਦਾਸ ਵਿੱਚ ਮਨ ਕਰਕੇ, ਹਿਰਦਾ ਕਰਕੇ ਅੰਦਰੋਂ ਜੁੜਨਾ ਆ ਜਾਏ, ਤਾਂ ਕਿ ਸਾਡੀ ਵੀ ਕੀਤੀ ਅਰਦਾਸ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਕੇ ਆਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।